ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਜਪਜੀ ਸਾਹਿਬ ਦੇ ਅਰਥ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪੌੜੀ 17ਵੀਂ ਅਤੇ 18ਵੀਂ ਪਰਾਕਥਨ। ਪੌੜੀ 16 ਵਿੱਚ ਕਰਤੇ ਦੇ ਕਰਣਿਆਂ ਵੱਲ ਨਜ਼ਰ ਪੁਆ ਕੇ ਇਸ ਧਰਤੀ ਦੇ ਹੇਠਾਂ ਫਿਰ ਉੱਪਰ ਨਜ਼ਰ ਪੁਆ ਕੇ ਸੁੰਦਰਤਾ ਦਾਤ ਅਤੇ ਵਰਤ ਰਹੀ ਸ਼ਕਤੀ ਦਾ ਦਰਸ਼ਨ ਦਿਖਾ ਕੇ ਕਰਤਾ ਪੁਰਖ ਵੱਲ ਧਿਆਨ ਨੂੰ ਲੈ ਗਏ ਸਨ। ਹੁਣ ਧਰਤੀ ਉੱਤੇ ਵਸ ਰਹੇ ਮਨੁੱਖਾਂ ਨੂੰ ਲੈਂਦੇ ਹਨ। ਉਹਨਾਂ ਵਿੱਚੋਂ ਪੌੜੀ 17 ਵਿੱਚ ਨੇਕੀ ਵੱਲ ਲੱਗੇ ਬੰਦਿਆਂ ਦਾ ਜ਼ਿਕਰ ਕਰਕੇ ਫਿਰ ਕਰਣਿਆਂ ਦੇ ਕਰਤਾ ਜੀ ਵੱਲ ਧਿਆਨ ਨੂੰ ਖਿੱਚ ਕਰਦੇ ਹਨ। ਇਸੇ ਤਰ੍ਹਾਂ ਪੌੜੀ 18 ਵਿੱਚ ਬਦੀ ਵਿੱਚ ਖਚਿਤ ਮਨੁੱਖਾਂ ਦਾ ਜ਼ਿਕਰ ਕਰਕੇ ਫਿਰ ਹੋਰ ਕਰਤਾ ਪੁਰਖ ਦੀ ਸਿਫਤ ਸਲਾਹ ਵਿੱਚ ਲੈ ਚੜ੍ਹਦੇ ਹਨ। ਮੂਲ ਅਸੰਖ ਜਪ ਅਸੰਖ ਪਾਓ, ਅਸੰਖ ਪੂਜਾ ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਪਕਸਾਰ, ਅਸੰਖ ਮੋਹਨ ਲਿਵਲਾਏ ਤਾਰ, ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਰਥ, ਪਹਿਲਾਂ ਨੇਕੀ ਵੱਲ ਲੱਗਿਆਂ ਦੇ ਦਰਸ਼ਨ। ਹੇ ਨਿਰੰਕਾਰ, ਅਣਗਿਣਤ ਤੇਰਾ ਜਪ ਕਰ ਰਹੇ ਹਨ, ਅਣਗਿਣਤ ਪ੍ਰੇਮ ਕਰ ਰਹੇ ਹਨ, ਅਣਗਿਣਤ ਪੂਜਾ ਕਰ ਰਹੇ ਹਨ, ਅਨੇਕ ਤਪ ਤਾਪ ਰਹੇ ਹਨ, ਅਣਗਿਣਤ ਪਾਠ ਵੇਦਾਂ ਅਤੇ ਹੋਰ ਧਰਮ ਗ੍ਰੰਥਾਂ ਦੇ ਮੂੰਹ ਨਾਲ ਕਹਿ ਰਹੇ ਹਨ, ਅਣਗਿਣਤ ਜੋਗੀ ਹਨ ਜੋ ਮਨ ਵਿੱਚ ਸੰਸਾਰ ਤੋਂ ਉਦਾਸ ਰਹਿੰਦੇ ਹਨ, ਅਣਗਿਣਤ ਭਗਤ ਹਨ ਜੋ ਤੇਰੇ ਗੁਣਾਂ ਨੂੰ ਗਾਉਂਦੇ ਅਤੇ ਤੇਰੇ ਗਿਆਨ ਦੇ ਵਿਚਾਰ ਵਿੱਚ ਰਹਿੰਦੇ ਹਨ, ਅਣਗਿਣਤ ਸਤੀ ਹਨ, ਅਣਗਿਣਤ ਦਾਤੇ ਹਨ, ਅਣਗਿਣਤ ਸੂਰਮੇ ਹਨ ਜੋ ਮੂੰਹਾਂ 'ਤੇ ਲੋਹਾ ਚੱਖਦੇ ਹਨ, ਭਾਵ ਸਨਮੁੱਖ ਹੋ ਕੇ ਜੂਝਦੇ ਅਤੇ ਸ਼ਸਤਰਾਂ ਦਾ ਵਾਰ ਸਹਿੰਦੇ ਹਨ, ਅਣਗਿਣਤ ਮੁਨੀ ਹਨ ਜੋ ਲਿਵ ਦੀ ਤਾਰ ਲਾਈ ਰੱਖਦੇ ਹਨ, ਭਾਵ ਬਿਰਤੀ ਦੇ ਪਰਵਾਹ ਨੂੰ ਰੋਕੀ ਰੱਖਣ ਦਾ ਯਤਨ ਕਰਦੇ ਹਨ। ਮੇਰੇ ਵਿੱਚ ਇਤਨਾ ਬਲ ਕਿੱਥੇ ਕਿ ਮੈਂ ਉਹਨਾਂ ਦਾ ਵਰਣਨ ਕਰ ਸਕਾਂ। ਜਦ ਵਰਣਨ ਹੋ ਹੀ ਨਹੀਂ ਸਕਦਾ ਤਾਂ ਕਿਉਂ ਨਾ ਮੈਂ ਇੱਕੋ ਵੇਰੀ ਰਚਨਹਾਰ ਤੋਂ ਸਦਕੇ ਹੋ ਜਾਵਾਂ। ਭਾਵ ਸੋਚਾਂ ਵਿਚਾਰਾਂ ਵਿੱਚ ਪੈਣ ਨਾਲੋਂ ਕੁਦਰਤ ਵੇਖ ਕੇ ਸਿਫਤ ਸਲਾਹ ਵਿੱਚ ਜਾ ਕੇ ਵਾਹ ਵਾਹ ਕੇ ਬਲਿਹਾਰ ਬਲਿਹਾਰ ਕਹਿਣ ਲੱਗ ਪਾਵਾਂ ਅਤੇ ਉਸ ਰੰਗ ਵਿੱਚ ਆਖਾਂ, ਹੇ ਨਿਰੰਕਾਰ, ਤੂੰ ਸਦਾ ਸਲਾਮਤ ਹੈ, ਜੋ ਤੈਨੂੰ ਭਾਉਂਦਾ ਹੈ ਉਹ ਭਲਾ ਕੰਮ ਹੈ। ਮੂਲ ਅਸੰਖ ਮੂਰਖ ਅੰਧਕੋਰ, ਅਸੰਖ ਚੋਰ ਆਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਵਡ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੂੜਿਆਰ ਕੂੜੇ ਫਿਰਾਏ, ਅਸੰਖ ਮਲੇਛ ਮਲ ਪੱਖ ਆਏ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਰਥ, ਦੂਸਰਾ, ਬੱਧੀ ਵੱਲ ਲੱਗਿਆਂ ਦੇ ਦਰਸ਼ਨ। ਅਣਗਿਣਤ ਮੂਰਖ ਅਤੇ ਅੰਨੇ, ਯਾਨੀ ਮੂਰਖ ਅਤੇ ਘੋਰ ਮੂਰਖ ਹਨ, ਭਾਵ ਅਗਿਆਨੀ ਹਨ, ਅਣਗਿਣਤ ਚੋਰ ਹਨ ਅਤੇ ਕਈ ਹੋਰ ਧਰਮ ਵਿਰੁੱਧ ਤਰੀਕਿਆਂ ਨਾਲ ਪੈਸਾ ਪ੍ਰਾਪਤ ਕਰਕੇ ਹਰਾਮ ਖਾਣ ਵਾਲੇ ਹਨ, ਅਣਗਿਣਤ ਜ਼ੋਰ ਜ਼ੁਲਮ ਕਰਨ ਵਾਲੇ ਹਨ ਜੋ ਜਬਰੀ ਹਕੂਮਤਾਂ ਕਰਕੇ ਅੰਤ ਮਰ ਜਾਂਦੇ ਹਨ, ਅਣਗਿਣਤ ਗੱਲੇ ਕੱਟਣ ਵਾਲੇ ਹਥਿਆਰੇ ਹਨ ਜੋ ਹੱਤਿਆ ਹੀ ਕਰਦੇ ਰਹਿੰਦੇ ਹਨ, ਅਣਗਿਣਤ ਹੋਰ ਤਰ੍ਹਾਂ ਦੇ ਪਾਪੀ ਹਨ ਜੋ ਪਾਪ ਗੁਨਾਹ ਕਰਦੇ ਹੀ ਮਰ ਜਾਂਦੇ ਹਨ, ਅਣਗਿਣਤ ਝੂਠ ਵਿੱਚ ਰਚੇ ਹੋਏ ਝੂਠੇ ਲੋਕ ਹਨ ਜੋ ਝੂਠ ਦੇ ਫੇਰਾਂ ਵਿੱਚ ਹੀ ਪਏ ਘੁਮਿਆਟੇ ਖਾਂਦੇ ਹਨ, ਅਣਗਿਣਤ ਮਲੇਛ ਹਨ ਜੋ ਗੰਧ ਵਗਦੇ ਅਤੇ ਗੰਧ ਖਾਂਦੇ ਹਨ, ਅਣਗਿਣਤ ਨਿੰਦਿਆ ਕਰਨ ਵਾਲੇ ਹਨ ਜੋ ਨਿੰਦਿਆ ਦਾ ਭਾਰ ਆਪਣੇ ਸਿਰ 'ਤੇ ਚੁੱਕਦੇ ਹਨ, ਇਹ ਨੀਚ ਕਰਮਾਂ ਵਾਲਿਆਂ ਦੀ ਵਿਚਾਰ ਨੀਵਾਂ ਨਾਨਕ ਕਹਿ ਰਿਹਾ ਹੈ। ਮੇਰੇ ਵਿੱਚ ਇਤਨਾ ਬਲ ਕਿੱਥੇ ਕਿ ਮੈਂ ਉਹਨਾਂ ਦਾ ਵਰਣਨ ਕਰ ਸਕਾਂ। ਜਦ ਵਰਣਨ ਹੋ ਹੀ ਨਹੀਂ ਸਕਦਾ ਤਾਂ ਕਿਉਂ ਨਾ ਮੈਂ ਇੱਕੋ ਵਾਰੀ ਰਚਨਹਾਰ ਤੋਂ ਸਦਕੇ ਹੋ ਜਾਵਾਂ। ਭਾਵ ਸੋਚਾਂ ਵਿਚਾਰਾਂ ਵਿੱਚ ਪੈਣ ਨਾਲੋਂ ਕੁਦਰਤ ਵੇਖ ਕੇ ਸਿਫਤ ਸਲਾਹ ਵਿੱਚ ਜਾ ਕੇ ਵਾਹ ਵਾਹ ਕੇ ਬਲਿਆਰ ਬਲਿਆਰ ਕਹਿਣ ਲੱਗ ਪਵਾਂ ਅਤੇ ਉਸ ਰੰਗ ਵਿੱਚ ਆਖਾਂ, ਹੇ ਨਿਰੰਕਾਰ, ਤੂੰ ਸਦਾ ਸਲਾਮਤ ਹੈ, ਤੂੰ ਸਦਾ ਸਲਾਮਤ ਹੈ, ਜੋ ਤੈਨੂੰ ਭਾਉਂਦਾ ਹੈ ਉਹ ਭਲਾ ਕੰਮ ਹੈ। ਵਿਆਖਿਆ। ਪੌੜੀ 17ਵੀਂ ਅਤੇ 18ਵੀਂ ਕਿਤਨੀ ਬਰੀਕ ਆਲੋਚਨਾ ਹੈ। ਜਿਸ ਵਿੱਚ ਇਨਸਾਨ ਦੀ ਇੱਕ ਬੁਝਾਰਤੀ ਦਸ਼ਾ ਨੂੰ ਟਾਕਰੇ ਵਿੱਚ ਰੱਖ ਕੇ ਦਿਖਲਾਇਆ ਹੈ। ਦੇਖੋ, ਇੱਕ ਪਾਸੇ ਤਾਂ ਇਨਸਾਨ ਜਪ ਤਪ ਪੂਜਾ ਯੋਗ ਭਗਤੀ ਦਾਨ ਵੀਰਤਾ ਅਰਥਾਤ ਆਪਾ ਤਿਆਗ ਵਿੱਚ ਲੱਗ ਰਿਹਾ ਹੈ ਅਤੇ ਦੂਸਰਿਆਂ ਦਾ ਭਲਾ ਕਰ ਰਿਹਾ ਹੈ। ਦੂਜੇ ਪਾਸੇ ਉਹ ਇਨਸਾਨ ਇਤਨਾ ਖੁਦਗਰਜ਼ ਹੋ ਗਿਆ ਹੈ ਕਿ ਨਿਰਦਈ ਜਰਵਾਣਾ ਹਥਿਆਰਾ ਅਤੇ ਪਾਪੀ ਹੋ ਰਿਹਾ ਹੈ। ਇਹ ਦੋ ਵਿਰੋਧੀ ਅਤ ਦੇ ਸਿਰਿਆਂ ਦਾ ਦਰਸ਼ਨ ਅਤ ਹੈਰਾਨ ਕਰਨੇ ਵਾਲਾ ਹੈ। ਇੱਕੋ ਹੀ ਹੈ ਨਾ ਜ਼ਾਤ ਇਨਸਾਨ, ਪਰ ਦੇਖੋ ਕਿਤੇ ਤਾਂ ਦੇਵਤਾ ਨੂੰ ਮਾਤ ਕਰ ਰਿਹਾ ਹੈ ਅਤੇ ਕਿਤੇ ਦੈਂਦ ਵੀ ਇਸ ਦੀ ਬਦੀ ਨੂੰ ਦੇਖ ਕੇ ਮੂੰਹ ਵਿੱਚ ਉਂਗਲਾਂ ਪਾ ਰਹੇ ਹਨ। ਇਸ ਤਰ੍ਹਾਂ ਬੁਝਾਰਤੀ ਅਤੇ ਸਮਝੇ ਨਾ ਪੈਣ ਵਾਲੇ ਦ੍ਰਿਸ਼ ਸਿਆਣਿਆਂ ਨੂੰ ਅਤ ਹੈਰਾਨੀ ਵਿੱਚ ਸੜਦੇ ਹਨ ਅਤੇ ਕਾਹਲੀ ਨਾਲ ਵਿਚਾਰ ਕੀਤਿਆਂ ਇਹ ਕਈ ਵਾਰ ਬੇਮੁਖਤਾ ਵੱਲ ਰੁੱਖ ਫੇਰ ਦਿੰਦੇ ਹਨ। ਪਰ ਸਤਿਗੁਰੂ ਜੀ ਇਹ ਗੁਣ ਦੋਖ ਨਿਰੂਪਣ ਦ੍ਰਿਸ਼ਟੀ ਦਿਖਾ ਕੇ ਸਿੱਖ ਨੂੰ ਕਰਤਾ ਪੁਰਖ ਵੱਲ ਹੀ ਲੈ ਚੱਲਦੇ ਹਨ ਅਤੇ ਤੂੰ ਸਦਾ ਸਲਾਮਤ ਦੇ ਗੁਣ ਗਾਇਨ ਵਿੱਚ ਪਾ ਕੇ ਜੋ ਤੁਧ ਭਾਵੈ ਸਾਈ ਭਲੀਕਾਰ ਦੇ ਅੰਤਰੀਵ ਯੋਗ ਵਿੱਚੋਂ ਹਿੱਲਣ ਨਹੀਂ ਦਿੰਦੇ। ਜਗਤ ਵਿੱਚ ਵੀ ਬਦੀ ਅਤੇ ਬਦਕਾਰਾਂ ਦੇ ਕਰਤੱਵਯ ਦੇਖ ਕੇ ਘਬਰਾ ਜਾਈਦਾ ਹੈ। ਬੰਦਗੀ ਵਾਲੇ ਵੀ ਸੋਚ ਵਿੱਚ ਆ ਜਾਂਦੇ ਹਨ ਕਿ ਕਿਉਂ ਜਗਤ ਵਿੱਚ ਬਦੀ ਹੈ ਅਤੇ ਸਾਈਂ ਇੱਕਦਮ ਦੂਰ ਕਿਉਂ ਨਹੀਂ ਕਰਦਾ। ਗੁਰੂ ਜੀ ਨੇ ਇਸ ਇਨਸਾਨੀ ਦਿਲ ਦੇ ਘਬਰਾ ਨੂੰ ਦੂਰ ਕਰਨ ਲਈ ਇਹ ਪੌੜੀਆਂ ਲਿਖੀਆਂ ਹੋਣ ਤਾਂ ਅਚਰਜ ਨਹੀਂ ਕਿ ਭਾਈ ਸਾਰਾ ਕੁਝ ਜੋ ਵਰਤ ਰਿਹਾ ਹੈ ਦੇਖ ਅਤੇ ਘਬਰਾ ਨਾ, ਇਸ ਨਿਸ਼ਚੇ ਵਿੱਚ ਰਹੋ ਕਿ ਹੇ ਮੇਰੇ ਮਾਲਕ ਤੂੰ ਸਦਾ ਸਲਾਮਤ ਹੈ ਅਤੇ ਜੋ ਤੈਨੂੰ ਪਾਉਂਦਾ ਹੈ ਉਸ ਉੱਤੇ ਮੈਨੂੰ ਕਿੰਤੂ ਨਾ ਫੁਰੇ, ਮੈਂ ਅਡੋਲ ਤੇਰੇ ਪ੍ਰੇਮ ਵਿੱਚ ਲੱਗਾ ਰਹਾਂ। ਜੇ ਨਾ ਸਮਝੇ ਆਵੇ ਤਾਂ ਸਾਰੇ ਕੁਛ ਹੋਰੇ ਨੂੰ ਇੱਕ ਲੀਲਾ ਇੱਕ ਖੇਲ ਸਮਝ। ਹਾਂ, ਗੁਸਾਈ ਦਾ ਪਹਿਲਵਾਨਣਾ ਸ਼ਬਦ ਵਿੱਚ ਸਤਿਗੁਰੂ ਜੀ ਨੇ ਇੱਕ ਘੋਲ ਅਤੇ ਫਤਿਹਯਾਬੀ ਦਾ ਪ੍ਰਯੋਜਨ ਦੱਸਿਆ ਹੈ, ਅਰਥਾਤ ਜੀਵ ਨੇ ਪ੍ਰਕਿਰਤੀ ਕਹੋ ਜਾਂ ਮਾਇਆ ਇਸ ਉੱਤੇ ਫਤਿਹ ਪਾਉਣੀ ਹੈ। ਨਿਰੁਕਤ ਪੌੜੀ 17ਵੀਂ ਅਤੇ 18ਵੀਂ। ਅਸੰਖ, ਅਸੰਖ ਤੋਂ ਭਾਵ ਹੈ ਸੰਸਕ੍ਰਿਤ ਅਜਮਾ ਸੰਖ, ਯਾਨੀ ਸੰਖਿਆ ਰਹਿਤ ਅਣਗਿਣਿਤ ਭਾਵ ਬਹੁਤੇ। ਵਾਹਿਗੁਰੂ ਅਸੰਖ ਹੈ, ਉਸਦੀ ਗਿਣਤੀ ਹੈ ਹੀ ਨਹੀਂ। ਕੁਦਰਤ ਵੀ ਇੰਨੀ ਬਹੁਤ ਹੈ ਕਿ ਇਨਸਾਨ ਉਸਦੀ ਵੀ ਗਿਣਤੀ ਨਹੀਂ ਕਰ ਸਕਦਾ, ਪਰ ਕੁਦਰਤ ਕਾਦਰ ਵਾਂਗੂ ਗਿਣਤੀ ਗਣਨਾ ਤੋਂ ਉੱਪਰ ਜਾਂ ਪਰੇ ਨਹੀਂ। ਜਪ ਤਪ, ਜਪ ਤਪ ਤੋਂ ਭਾਵ ਹੈ ਚੌਥੀ ਪੰਜਵੀਂ ਤੁਕ ਵਿੱਚ ਅਸੰਖ ਜੋਗ ਅਤੇ ਅਸੰਖ ਭਗਤ ਤੋਂ ਪਤਾ ਲੱਗਦਾ ਹੈ ਕਿ ਜਪ ਤਪ ਪੂਜਾ ਆਦਿ ਤੋਂ ਵੀ ਉਹ ਭਾਵ ਹੈ ਜਪ ਕਰਨ ਵਾਲੇ, ਤਪ ਕਰਨ ਵਾਲੇ, ਪੂਜਾ ਕਰਨ ਵਾਲੇ। ਸੰਪਰਦਾ ਵਿੱਚ ਬਾਜ਼ੇ ਵੇਲੇ ਜਪ ਅਤੇ ਜਪ ਕਰਨ ਵਾਲੇ ਦੋਵੇਂ ਭਾਵ ਲੈ ਕੇ ਅਰਥ ਕਰਦੇ ਹਨ। ਸਤੀ, ਸਤੀ ਤੋਂ ਭਾਵ ਹੈ ਸੰਸਕ੍ਰਿਤ ਸੱਚ ਵਿੱਚ ਪ੍ਰਵਿਰਤ, ਯਾਨੀ ਦਾਨੀ, ਦੂਸਰਾ ਦਾਨੀ। ਮੌਨ, ਮੌਨ ਦਾ ਪ੍ਰਸਿੱਧ ਅਰਥ ਚੁੱਪ ਸਾਧਣ ਵਾਲੇ ਹੈ, ਪਰ ਇਸਦਾ ਅਰਥ ਮੁਨੀ ਵੀ ਹੈ। ਸੰਸਕ੍ਰਿਤ ਮੌਨ ਯਾਨੀ ਚੁੱਪ, ਮੌਨਿਨ ਯਾਨੀ ਮੁਨੀ, ਸਾਧੂ। ਯੋਗ, ਯੋਗ ਤੋਂ ਭਾਵੇ ਸੰਸਕ੍ਰਿਤ ਯੋਗੀ, ਯੋਗੀ ਦਾ ਇੱਥੇ ਬਹੁ ਵਚਨ ਹੈ ਯੋਗ। ਮੂੰਹ ਪਕਸਾਰ, ਮੂੰਹ ਪਕਸਾਰ ਤੋਂ ਭਾਵ ਹੈ ਮੂੰਹਾਂ ਉੱਤੇ ਭਖਦੇ ਹਨ ਲੋਹਾ, ਭਾਵ ਸ਼ਸਤਰਾਂ ਦੇ ਵਾਰ ਸਹਿੰਦੇ ਹਨ। ਮੂਰਖ ਅੰਧਕੋਰ, ਮੂਰਖ ਅੰਧਕੋਰ ਤੋਂ ਭਾਵ ਹੈ ਸੰਪਰਦਾ ਵਿੱਚ ਐਂ ਫਰਕ ਕਰਦੇ ਹਨ, ਮੂਰਖ ਤੋਂ ਭਾਵ ਬੇਸਮਝ, ਪਰ ਜੋ ਸਮਝਾਇਆ ਕੁਝ ਸਮਝ ਜਾਏ। ਅੰਧ ਮੂਰਖ, ਜੋ ਸਮਝਾਇਆ ਮੂਲੋਂ ਨਾ ਸਮਝੇ। ਘੋਰ ਮੂਰਖ, ਜੋ ਸਮਝਾਇਆ ਉਲਟਾ ਸਿਰ ਨੂੰ ਆਵੇ। ਅਮਰ, ਅਮਰ ਤੋਂ ਭਾਵ ਹੈ ਅਰਬੀ ਹੁਕਮ, ਹਕੂਮਤ। ਹੱਤਿਆ, ਹੱਤਿਆ ਤੋਂ ਭਾਵ ਹੈ ਸੰਸਕ੍ਰਿਤ ਹੱਤਿਆ, ਕਤਲ ਕਰਨ ਦੀ ਕਿਰਿਆ ਜਾਂ ਕਰਮ, ਵਿਦੋਸ਼ੀਆਂ ਨੂੰ ਮਾਰ ਦੇਣਾ, ਜਾਨੋਂ ਮਾਰ ਦੇਣਾ। ਕੂੜੇ ਫਿਰਾਏ, ਕੂੜੇ ਫਿਰਾਏ ਤੋਂ ਭਾਵ ਹੈ ਕੂੜੇ ਵਿਹਾਰਾਂ ਜਾਂ ਕੰਮਾਂ ਵਿੱਚ ਲੱਗੇ ਰਹਿੰਦੇ ਹਨ, ਐੜਾ ਜਾਂ ਬੇਫਾਇਦਾ ਜੰਮਦੇ ਮਰਦੇ ਰਹਿੰਦੇ ਹਨ। ਮਲੇਛ, ਮਲੇਛ ਤੋਂ ਭਾਵ ਹੈ ਪੁਰਾਤਨ ਸਮੇਂ ਯਮਨੀ ਆਦਿ ਵਿਦੇਸ਼ੀਆਂ ਨੂੰ ਮਲੇਛ ਕਹਿੰਦੇ ਸਨ। ਹਿੰਦੀ ਸਭਿਅਤਾ ਦਾ ਧਰਮ ਤੋਂ ਬਾਹਰਲੇ ਲੋਕ ਅਨਾਰੀਏ ਮਲੇਛ ਕਹੇ ਜਾਂਦੇ ਸਨ, ਸਦਾ ਪਾਪ ਕਰਨ ਵਾਲੇ ਨੂੰ ਵੀ ਕਹਿੰਦੇ ਸਨ। ਬੋਧਾਇਨ ਨੇ ਇਸ ਪਦ ਦੇ ਇਹ ਅਰਥ ਕੀਤੇ ਹਨ, ਮਾਸ ਪੱਖੀ, ਸਰਬ ਆਚਾਰ ਤੋਂ ਵਿਹੀਨ, ਵਿਰੁੱਧ ਬਕਣ ਵਾਲਾ। ਸੰਸਕ੍ਰਿਤ ਧਾਤੂ ਹੈ ਮਲੇਛਵ, ਮਲੇਛ ਅਸਪਸ਼ਟ ਬੋਲਣਾ। ਇੱਥੇ ਮੁਰਾਦ ਉਹਨਾਂ ਭੈੜੇ ਲੋਕਾਂ ਤੋਂ ਹੈ ਜਿਨ੍ਹਾਂ ਦੇ ਆਹਾਰ ਵਿੱਚ, ਬੋਲਚਾਲ, ਧਰਮ ਭਾਵ ਦੇ ਵਿਰੁੱਧ ਹੁੰਦੇ ਹਨ। ਦੂਸਰਾ, ਮੁਸਲਮਾਨ ਜਦ ਆਏ ਤਾਂ ਉਹਨਾਂ ਦੇ ਵਿਦੇਸ਼ੀ ਹੋਣ ਕਰਕੇ ਅਤੇ ਅਤਿਆਚਾਰਾਂ ਕਰਕੇ ਉਹਨਾਂ ਨੂੰ ਵੀ ਮਲੇਛ ਸੱਦਣ ਲੱਗ ਪਏ। ਗੁਰਬਾਣੀ ਵਿੱਚ ਮੁਸਲਮਾਨ ਅਰਥ ਪਰਥਾਏ ਵੀ ਇਹ ਪਦ ਹੈ, ਮਲੇਛ ਧਾਨ ਲੈ ਪੂਜੈ ਪੁਰਾਣ। ਪੱਖ, ਪੱਖ ਤੋਂ ਭਾਵ ਹੈ ਬੋਲਦੇ ਹਨ। ਸੰਸਕ੍ਰਿਤ ਧਾਤੂ ਪੱਖ ਹੈ ਯਾਨੀ ਬੋਲਣਾ, ਪੱਖ ਯਾਨੀ ਭੌਂਕਣਾ ਬਕਣਾ। ਖਾਏ, ਖਾਏ ਤੋਂ ਭਾਵ ਹੈ ਖਾਂਦੇ ਹਨ। ਮਲ ਪੱਖ ਯਾਨੀ ਗੰਦ ਬਕਦੇ ਹਨ, ਮਲ ਖਾਏ ਯਾਨੀ ਗੰਦ ਖਾਂਦੇ ਹਨ। ਭਾਵ ਜਿਨ੍ਹਾਂ ਦੇ ਆਹਾਰ ਵਿਹਾਰ ਅਤੇ ਬੋਲ ਚਾਲ ਗੰਦੇ ਹਨ, ਚਾਹੋ ਭਾਵ ਹੈ ਜੁਆਰੀਏ ਵੱਡੀ ਹੋਰ ਆਦਿ, ਚਾਹੋ ਅਗੋਰੀ ਆਦਿ। ਪੱਖ ਯਾਨੀ ਖਾਣਾ, ਖਾਏ ਯਾਨੀ ਖਾਣਾ। ਇਹਨਾਂ ਦੋਵਾਂ ਨੂੰ ਇੱਕ ਅਰਥੀ ਸਮਝ ਕੇ ਖਾਂਦੇ ਹਨ ਜਾਂ ਖਾਂਦੇ ਹੀ ਖਾਂਦੇ ਹਨ, ਅਰਥ ਵੀ ਲਾਉਂਦੇ ਹਨ। ਸਿਰ ਕਰੈ ਭਾਰ, ਸਿਰ ਕਰੈ ਭਾਰ ਤੋਂ ਭਾਵੇ ਆਪਣੇ ਸਿਰ ਉੱਤੇ ਭਾਰ ਚੁੱਕਦੇ ਹਨ, ਭਾਵ ਨਿੰਦਾ ਕਰਕੇ ਨਿੰਦੇ ਗਏ ਦੇ ਪਾਪਾਂ ਦੀ ਮੈਲ ਦਾ ਭਾਰ ਆਪਣੇ 'ਤੇ ਲੈਂਦੇ ਹਨ। ਯਥਾ ਨਿੰਦਾ ਕਰੈ ਸਿਰ ਭਾਰ ਉਠਾਏ, ਹਿਰਦੈ ਸੁਧ ਜੋ ਨਿੰਦਾ ਹੋਏ, ਹਮਰੇ ਕਪੜੇ ਨਿੰਦਕ ਧੋਏ। ਇਸ ਦੇ ਹੋਰ ਕਈ ਅਰਥ ਇਸ ਪ੍ਰਕਾਰ ਹਨ। ਪਹਿਲਾ, ਸਿਰ 'ਤੇ ਨਾ ਚੁੱਕੇ ਜਾ ਸਕਣ ਜੋ ਗ੍ਰੰਥਾਂ ਦੇ ਭਾਰ ਰਹਿੰਦੇ ਹਨ। ਦੂਸਰਾ, ਸਿਰ ਨਿਵਾ ਕੇ ਨਿਮਰਤਾ ਨਾਲ ਕਹਿੰਦੇ ਹਨ। ਤੀਸਰਾ, ਨਾਸਤਕ ਕਹਿੰਦੇ ਹਨ, ਨਹੀਂ ਹੈ ਇਸ ਕਰਕੇ ਨਾਮ ਨਹੀਂ ਲੈਂਦੇ। ਆਸਤਕ ਮੰਨਦੇ ਹਨ ਪਰ ਨਾਮ ਨਹੀਂ ਲੈਂਦੇ। ਦੋਵਾਂ ਦੇ ਸਿਰ ਪਾਪ ਆਉਂਦਾ ਹੈ। ਚੌਥਾ, ਕਪਾਲੀ ਆਸਨ ਕਰਕੇ ਕਹਿੰਦੇ ਹਨ। ਪੰਜਵਾਂ, ਅਸੰਖ ਭਾਣੇ ਮੈਂ ਤਰਕ ਕਰਤੇ ਹੈ ਸੋ ਔਗੁਣ ਕੇ ਭਾਰ ਸਿਰ ਲੈਤੇ ਹੈ। ਛੇਵਾਂ ਪ੍ਰਸ਼ਨ, ਤੁਸੀਂ ਅਸੰਖ ਕਹਿੰਦੇ ਹੋ, ਸ਼ਾਸਤਰ 14 ਕਹਿੰਦੇ ਹਨ, ਸ਼ਾਸਤਰ ਵਿਰੁੱਧ ਜਾਣੇ ਅਤੇ ਸਿਰ 'ਤੇ ਭਾਰ ਆਉਂਦਾ ਹੈ। ਅੱਗੇ ਇਸ ਦਾ ਉੱਤਰ ਹੈ। ਸੱਤਵਾਂ, ਅਸੰਖ ਕਹਿਣ ਨਾਲ ਵੀ ਸਿਰ 'ਤੇ ਭਾਰ ਚੜ੍ਹਦਾ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਸਾਹਿਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।